सतनाम श्री वाहे गुरु साहिब जी गुजरी श्री रविदास जी के पदे घर तीजा एक ओंकार सतगुर प्रसाद दूध ता बछर थनो बिटारियो फूल भवर जल मीन बिगारियो दूध ता बछर थनो बिटारियो फूल भवर जल मीन बिगारियो माई गोविंद पूजा कहा लै चरावो अवर ना फूल अनूप न पावो रहाओ मैं लागर बेरे है भोए अंगा बेख अमृत बसे एक संगा धूप दीप नई बेद है बासा कैसे पूज करे तेरी दासा तन मन अर्पण पूज चरावो गुर प्रसाद निरंजन पावो पूजा अर्चा आहे ना तोरी कह रविदास कवन गत मोरी पूजा अर्चा आहे ना तोरी कह रविदास कवन गत मोरी वाहिगुरु जी का खालसा वाहे गुरु जी की फतेह।
गुरु दर ते हाजिर गुरु सवारी खालसा जी आप जी वडभागे हो जो अमृत वेले तो चौथे पातशाह सोडी सुल्तान सतगुरु धन धन रामदास गुर जिन सिरिया तिने सवारिया पूरी होई करामात आप सिरजन हारे धारिया सिखी अतै संगती पार ब्रह्म कर नमस्कार। इन्ना अजमता इन्हां वडियाइयां दे मालक चौथे पातशाह गुरु रामदास महाराज जी दे पवित्र अस्थान श्री हरिमंदर साहिब श्री दरबार साहिब दी यात्रा करदे आं अमृत सरोवर दे इशनान अते अपने लोक परलोक दे सुख दाते सतगुरु छतर चवर तख दे मालक सतगुरु धन 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 श्री गुरु ग्रंथ साहिब पातशाह महाराज जी दे हजूर मत्था टेकदे आ दर्शन करदे आ मनुखा जीवन दियां घड़ियां नूं ਸਫਲਾ ਕੀਤਾ ਹੈ। ਅੰਮ੍ਰਿਤਮਈ ਬਾਣੀ ਦਾ ਪਾਠ ਕੀਰਤਨ ਸਰਵਣ ਕੀਤਾ ਹੈ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਜਮਤ ਮਰਿਆਦਾ ਦੇ ਅਨੁਸਾਰ ਜੋ ਅੱਜ ਆਵਾਜ਼ਾ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਸ੍ਰੀ ਦਰਬਾਰ ਸਾਹਿਬ ਦੇ ਵਿੱਚੋਂ ਸਾਨੂੰ ਪ੍ਰਾਪਤ ਹੋਇਆ ਹੈ, ਉਸ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ।
ਅੱਜ ਦਾ ਇਹ ਬਖਸ਼ਿਸ਼ ਹੋਇਆ ਸ੍ਰੀ ਮੁੱਖ ਵਾਕ ਰਾਗ ਗੁਜਰੀ ਹੈ, ਕਿਉਂਕਿ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਨੇ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਵਰੂਪ ਸੰਪਾਦਿਤ ਕੀਤੇ ਨੇ, ਗੁਰੂ ਸਾਹਿਬਾਨਾਂ ਦੀ ਬਾਣੀ, ਭਗਤ ਸਾਹਿਬਾਨਾਂ ਦੀ ਬਾਣੀ, ਭੱਟ ਸਾਹਿਬਾਨਾਂ ਦੀ ਬਾਣੀ, ਗੁਰੂ ਕੇ ਸਿੱਖਾਂ ਦੀ ਨਿਕਟ ਵਰਤੀਆਂ ਦੀ ਬਾਣੀ ਨੂੰ ਦਰਜ ਕੀਤਾ, ਉਹਦੀ ਇੱਕ ਤਰਤੀਬ ਇੱਕ ਨਿਜਮਾਵਲੀ ਵੀ ਬਖਸ਼ੀ ਹੈ। ਫਿਰ ਇਸ ਬਾਣੀ ਨੂੰ ਜਦੋਂ ਗਾਉਣਾ ਹੈ ਉਹਦਾ ਰਾਗ ਵੀ ਨਿਰਧਾਰਿਤ ਕੀਤਾ ਹੈ, ਜਿਸ ਘਰ ਵਿੱਚ ਤਾਲ ਵਿੱਚ ਗਾਉਣਾ ਹੈ ਉਹ ਘਰ ਉਹ ਤਾਲ ਵੀ ਨਿਯਮਤ ਕੀਤਾ ਹੈ। ਅੱਜ ਸੱਚੇ ਪਾਤਸ਼ਾਹ ਮਹਾਰਾਜ ਇਹ ਜਿਹੜਾ ਪਾਵਨ ਸ਼ਬਦ ਬਖਸ਼ਦੇ ਨੇ, ਇਹ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ 525 ਅੰਗ ਤੇ ਦਰਜ ਹੈ। ਸਾਰਿਆਂ ਤੋਂ ਪਹਿਲਾਂ ਸਤਿਗੁਰਾਂ ਨੇ ਪਰਮੇਸ਼ਰ ਦਾ ਮੰਗਲ ਦਰਜ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਸਾਰੀ ਸਿੱਖੀ ਦਾ ਮੂਲ ਮੰਤਰ ਹੈ। ਜਦੋਂ ਆਪਾਂ ਇਹਦੇ ਚੋਂ ਬਾਹਰ ਚਲੇ ਜਾਵਾਂਗੇ, ਸਮਝ ਲੈਣਾ ਕਿ ਅਸੀਂ ਜਿਹੜੀ ਧਰਮ ਦੀ ਮਰਿਆਦਾ ਹੈ, ਜਿਹੜੀ ਧਰਮ ਦੀ ਇੱਕ ਵਲਗਣ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ ਹੈ, ਜਿਹਨੂੰ ਆਪਾਂ ਇੱਕ ਅੰਗਰੇਜ਼ੀ ਦਾ ਸ਼ਬਦ ਉਹਨੂੰ ਕਹਿੰਦੇ ਨੇ ਬਾਉਂਡਰੀ ਵਾਲ, ਇੱਕ ਨਿਯਮ ਬਣਾ ਕੇ ਸਾਨੂੰ ਸੁਖੀ ਤੇ ਸਫਲ ਜੀਵਨ ਦਾ ਖਜ਼ਾਨਾ ਦਿੱਤਾ ਹੈ। ਜਾਨਵਰਾਂ ਤੋਂ ਲੈ ਕੇ, ਪੰਛੀਆਂ ਤੋਂ ਲੈ ਕੇ, ਮਨੁੱਖਾਂ ਤੋਂ ਲੈ ਕੇ ਰਾਜਿਆਂ ਮਹਾਰਾਜਿਆਂ ਤੱਕ ਇਸ ਨਿਯਮ ਦਾ ਸਭ ਨੇ ਪਾਲਣ ਕੀਤਾ ਹੈ। ਸੱਚੇ ਪਾਤਸ਼ਾਹ ਜੀ ਨੇ ਵੀ ਸਾਨੂੰ ਦੱਸਿਆ ਕਿ ਭਾਈ ਇਸ ਤੋਂ ਬਾਹਰ ਨਹੀਂ ਜਾਣਾ, ਚੇਤਾ ਰੱਖਣਾ ਕਿ ਰੱਬ ਹੈ ਪਹਿਲੀ ਗੱਲ, ਪਰ ਇੱਕ ਹੈ, ਇੰਨੇ ਰੱਬ ਨਹੀਂ ਜਿੰਨੇ ਦੁਨੀਆਂ ਮੰਨਦੀ ਹੈ, ਜਿੰਨੇ ਰੱਬ ਦੁਨੀਆਂ ਨੇ ਮੰਨ ਲਏ ਨੇ, ਜਿੰਨੇ ਰੱਬ ਦੁਨੀਆਂ ਨੇ ਬਣਾ ਲਏ ਨੇ, ਹੁਣ ਤੇ ਇੱਦਾਂ ਲੱਗਦਾ ਕਿ ਜਿੱਦਾਂ ਵੱਖਰੇ ਵੱਖਰੇ ਧਰਮਾਂ ਨੇ, ਵੱਖਰੇ ਵੱਖਰੇ ਜਿਹੜੇ ਰੱਬ ਨੇ ਉਹਨਾਂ ਦੀ ਕੁਸ਼ਤੀ ਸ਼ੁਰੂ ਕਰਾਈ ਹੋਈ ਹੈ, कि पता करते हैं भी तुहाडा राम वड्डा है कि साडा अल्लाह वड्डा है, तुहाडा गॉड वड्डा है कि साडा खुदा वड्डा है। नहीं भाई, सारिआं दा पिता परमात्मा साडा इको ही है, असी सारे एक ही पिता परमात्मा दे बच्चे हाँ, पुत्र हाँ। ये सारी कायनात प्रकृति सृष्टि ये संसार उदा है, सो रब है। ये नहीं कहना कि रब नहीं है, क्योंकि अज साडे विच ओह लोक भी आ गया जिहड़े रब नूं भी मनन वास्ते तैयार नहीं। पहली साडी जदोजहद उहनां लोकां नाल है, ओह कहिंदे रब है ही नहीं, असीं कहिंदे रब हैगा। पर उहदे विच भी असीं पूरे नहीं हां, अधूरे हां। एक गुरबाणी ने बचन ते आप मोर लाई है कि सफल जन्म हर जन का उपजिया जिन कीनो सौत विदाता। हरनाकश कहिंदा सी कोई रब नहीं हैगा, प्रहलाद ने कहा भी नहीं पिता जी रब ते है, वो पानी विच भी है, वो धरती ते भी है। रब दी होंद नूं दुनिया दे विच सच साबित करन वास्ते भगत साहिबाना ने अपनियां शहादतां दित्तियां ने, कुरबानियां दित्तियां ने, अपने बलिदान दित्ते ने, कष्ट सहारे ने कि रब है। हुण उस तों अगली एक होर जदोजहद है, वो है कि रब एक है। एक ते सी ना कि एक वो लोक ने जिहड़े कहिंदे जी रब है ही नहीं, तो उन्हां दे सामने भगतां नूं खड़े होना पिया भी नहीं रब ते हैगा। हुण जिहड़े कहिंदे ने रब हैगा, वो कहिंदे ने जी साडा रब वड्डा है, तुहाडा रब कौन है तुसीं दसो। हुण एक होर कशमकश है आ जिहड़ी दुनिया दी त्रासदी है, इथे आके खलोती हुई है। इहदा इक्को ही समाधान है कि जे आपां जगत गुरु गुरु नानक साहब जी दा यह वचन कि एक ओंकार असीं इस नूं मन लईए कि रब एक है, जदों ये मन्नांगे तां अगली गल शुरू होनी है, वो है गुरप्रसाद, गुरु की कृपा। हुण उत्थों तक असीं पहुंचण लई तैयार ही नहीं है, असीं उत्थों तक जा ही नहीं रहे। जां इउं कह लईए कि सानूं इन्हां सारियां चीजां दा मूलों ही ज्ञान नहीं हैगा, बोध नहीं हैगा। सो भाई एक वारी नहीं, सैकड़े वारी इस रूप गुरबाणी दे विच बार बार सानू दृढ़ कराया जाता है। कि परमात्मा एक है, पर परमात्मा सारियां थावां ते है, सारे जीवां दे विच है। असी सारे ही उस परम पिता परमात्मा दे पुत्र हाँ। मेरी हमेशा बेनती हुंदी कि जदों तुसी अर्ज दस्त हुंने हो, उना गुरसिखां नूं नमस्कार करनी बनदी है जिन्हां ने अरदास लिखी। सानूं एक बड़े चुनवे शब्द सानूं उना ने बना के देते, नहीं तो पता नहीं अज साडी अरदास दा भी की स्वरूप हुंदा। फिर अरदास करन तो पहला इन्ने वड्डे खजाने दे विचों जिथे हजारां शब्द ने, एक शब्द निजमत करके दिता भी ये पढ़ना है तुसी, कि तू ठाकुर तुम पै अरदास, जियो पिंड सब तेरी रास, तुम मात पिता हम बारक तेरे। हुण यही मैं पढ़ना है, यही तुसी पढ़ना है, यही सारिया ने पढ़ना है। ਹੁਣ ਅਸੀਂ ਇਹਦਾ ਵੀ ਇੱਕ ਛੋਟਾ ਰਸਤਾ ਲੱਭਣ ਦੀ ਕੋਸ਼ਿਸ਼ ਕੀਤੀ ਵੀ ਨਹੀਂ ਸਿੱਧੇ ਖੜੇ ਹੋ ਜਾਓ ਕਿ ਤੁਧ ਆ ਗਿਆ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਮੁਬਾਰਕ ਹੈ ਕਿ ਆਪਣੇ ਮਨ ਦੀ ਵੇਦਨਾ ਕਹਿਣ ਵਾਸਤੇ ਤੁਸੀਂ ਇਸ ਤਰ੍ਹਾਂ ਪਹਿਲਾਂ ਅਰਜ ਦਸਤ ਹੋਏ ਹੋ ਪਰ ਜਿਹੜੀ ਸਾਨੂੰ ਮਰਿਆਦਾ ਦੇ ਵਿੱਚ ਪੰਥ ਨੇ ਇੱਕ ਨਿਯਮ ਬਣਾ ਕੇ ਦਿੱਤਾ ਹੈ ਜੇ ਆਪਾਂ ਉਹਨੂੰ ਅਪਣਾ ਕੇ ਰੱਖੀਏ ਤਾਂ ਮੇਰਾ ਖਿਆਲ ਹੈ ਕਿ ਇਹ ਜ਼ਿਆਦਾ ਵਧੀਆ ਹੈ ਤਾਂ ਕਿ ਸਾਨੂੰ ਇਹ ਤੇ ਪਤਾ ਹੋਵੇ ਨਾ ਵੀ ਅਸੀਂ ਅਰਦਾਸ ਕਰਨੀ ਕਿਹਦੇ ਕੋਲ ਹੈ ਜਿਹਦੇ ਕੋਲ ਅਰਦਾਸ ਕਰਨ ਲੱਗੇ ਉਹ ਹੈ ਕੌਣ ਹੈ ਸ਼ਬਦ ਤਾਂ ਸੱਚੇ ਪਾਤਸ਼ਾਹ ਦੀ ਬਾਣੀ ਚ ਬਹੁਤ ਨੇ ਕਿ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਜਿਹੜਾ ਆਪ ਜਾਣਦਾ ਜਿਹੜਾ ਆਪ ਕਰਦਾ ਜਿਹੜਾ ਆਪਣੇ ਕੀਤੇ ਦੇ ਵਿੱਚ ਤਬਦੀਲੀ ਕਰ ਸਕਦਾ ਇਹ ਤਿੰਨ ਗੱਲਾਂ ਦਾ ਉਪਦੇਸ਼ ਹੈ ਆਪੇ ਜਾਣੇ ਪਹਿਲੀ ਗੱਲ ਤੇ ਉਹਨੂੰ ਪਤਾ ਹੈ ਹੁਣ ਆਪਾਂ ਕਿਤੇ ਜਾ ਕੇ ਗੱਲ ਕਰੀਏ ਅਗਲਾ ਕਵੇ ਜੀ ਮੈਨੂੰ ਤੇ ਪਤਾ ਹੀ ਨਹੀਂ ਦੂਜੀ ਗੱਲ ਉਹ ਕਵੇ ਜੀ ਗੱਲ ਤੇ ਮੈਂ ਸੁਣੀ ਹੈ ਅਖਬਾਰ ਚ ਵੀ ਪੜ੍ਹੀ ਹੈ ਟੀਵੀ ਤੇ ਵੀ ਮੈਂ ਖਬਰਾਂ ਸੁਣ ਰਿਹਾ ਸੀਗਾ ਪਰ ਮੈਂ ਤੇ ਨਹੀਂ ਕੀਤਾ ਮੈਨੂੰ ਇਹ ਵੀ ਨਹੀਂ ਪਤਾ ਕਰਨ ਵਾਲਾ ਕੌਣ ਹੈ ਹੁਣ ਉਹ ਇਹ ਕਵੇ ਜੀ ਮੈਨੂੰ ਖਬਰ ਦਾ ਵੀ ਪਤਾ ਹੈ ਮੈਨੂੰ ਇਹ ਵੀ ਪਤਾ ਹੈ ਵੀ ਇਹ ਕੀਤਾ ਕਤਾਇਆ ਕਿਹਦਾ ਹੈ ਤਾਂ ਫਿਰ ਉਹ ਇਹ ਕਵੇ ਵੀ ਇਹ ਤਾਂ ਮੇਰੇ ਵਾਸਤਾ ਹੈ ਨਹੀਂ ਇਹਦੇ ਚ ਮੈਂ ਤਾਂ ਕੁਛ ਨਹੀਂ ਕਰ ਸਕਦਾ ਤੇ ਫਿਰ ਉਹ ਜਿਹੜਾ ਤੁਹਾਡਾ ਹੱਥ ਜੋੜਨਾ ਤੁਹਾਡਾ ਸਿੱਧੇ ਖੜੇ ਹੋਣਾ ਤੁਹਾਡਾ ਬੇਨਤੀਆਂ ਕਰਨਾ ਜੋਦੜੀਆਂ ਕਰਨਾ ਤਰਲੇ ਕਰਨਾ ਮਿੰਨਤਾਂ ਕਰਨਾ ਉੱਥੇ ਸਾਹਮਣੇ ਜਾ ਕੇ ਘਗਿਆਉਣਾ ਉਹ ਸਾਰਾ ਹੀ ਮਿੱਟੀ ਹੋ ਗਿਆ ਫਿਰ ਤੁਹਾਨੂੰ ਲੱਗੇਗਾ ਵੀ ਮੈਂ ਗਲਤ ਥਾਂ ਤੇ ਆ ਗਿਆ ਇਹ ਤੇ ਮੇਰੀ ਸਾਰੀ ਮਿਹਨਤ ਮੇਰਾ ਸਾਰਾ ਕੀਤਾ ਹੋਇਆ ਜਿਹੜਾ ਇਹ ਨਿਸਫਲ ਚਲਾ ਗਿਆ ਇਹ ਸਾਨੂੰ ਪਹਿਲਾਂ ਸਮਝਾਇਆ ਗਿਆ ਕਿ ਤਿੰਨ ਗੱਲਾਂ ਦਾ ਧਿਆਨ ਰੱਖਣਾ ਕਿ ਆਪੇ ਜਾਣਾ ਉਹ ਜਾਣਦਾ ਹੋਵੇ ਉਹਨੂੰ ਪਤਾ ਹੋਣਾ ਚਾਹੀਦਾ ਕਰੇ ਆਪ ਕਰਨ ਵਾਲਾ ਵੀ ਉਹੀ ਹੋਣਾ ਚਾਹੀਦਾ ਆਪੇ ਆਣੇ ਰਾਸ ਤੇਰੀ ਫਰਿਆਦ ਬੇਨਤੀ ਦੁੱਖ ਸੁਣ ਕੇ ਉਹਦੇ ਵਿੱਚ ਤਬਦੀਲੀ ਕਰ ਸਕਦਾ ਹੋਵੇ ਉਹਦੀ ਇਹ ਸ਼ਕਤੀ ਸਮਰੱਥਾ ਹੋਣੀ ਚਾਹੀਦੀ ਹੈ ਤਿਸੇ ਅੱਗੇ ਨਾਨਕਾ ਖਲੈ ਕੀਚੇ ਅਰਦਾਸ ਪਰ ਅਸੀਂ ਤੇ ਜਾ ਕੇ ਮੜੀਆਂ ਮਸਾਣੀਆਂ ਅੱਗੇ ਖਲੋਤੇ ਹਾਂ ਦੱਸੋ ਜਿਹੜਾ ਆਪ ਭੂਤ ਪ੍ਰੇਤ ਹੈ ਉਹ ਤੁਹਾਨੂੰ ਕੀ ਦਏਗਾ ਭਾਈ ਸਤਿਗੁਰਾਂ ਨੇ ਬਾਣੀ ਚ ਦਰਜ ਕੀਤਾ ਸ਼ਿਵ ਸ਼ਿਵ ਕਰਤਾ ਜੋ ਨਰ ਧਿਆਵੈ ਬਰਦ ਚਰੈ ਡੌਰੂ ਟਮਕਾਵੈ ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਅਵਤਰੈ ਇਹ ਤਾਂ ਤੁਸੀਂ ਵੇਖਣਾ ਨਾ ਤੁਸੀਂ ਪੂਜਾ ਕਿਹਦੀ ਕਰਦੇ ਹੋ ਆਰਾਧਨਾ ਕਿਹਦੀ ਕਰਦੇ ਹੋ ਅਰਦਾਸ ਬੇਨਤੀ ਜੋਦੜੀ ਕਿਹਦੀ ਕਿਹਦੇ ਅੱਗੇ ਜਾ ਕੇ ਕਰਦੇ ਹੋ ਹੁਣ ਅਸੀਂ ਜਾ ਕੇ ਪੱਥਰਾਂ ਦੇ ਅੱਗੇ ਮੰਗਣ ਖੜੇ ਹੋ ਜਾਈਏ ਤੇ ਮਹਾਰਾਜ ਕਹਿੰਦੇ ਭਾਈ ਇਹ ਤੈਨੂੰ ਕੀ ਦੇ ਸਕਦੇ ਨੇ ਇਹ ਤਾਂ ਤੈਨੂੰ ਕੁਛ ਵੀ ਦੇਣ ਦੇ ਸਮਰੱਥ ਨਹੀਂ ਹੈਗੇ ਸੋ ਸਭ ਤੋਂ ਪਹਿਲੀ ਗੱਲ ਹੈ ਕਿ ਪਰਮਾਤਮਾ ਇੱਕ ਹੈ ਪਰਮਾਤਮਾ ਸਾਰੀਆਂ ਥਾਵਾਂ ਤੇ ਹੈ ਉਹ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੁਣ ਗੁਰੂ ਦੀ ਕਿਰਪਾ ਦੇ ਅਰਥ ਇੱਥੇ ਸਾਡੇ ਕੋਲੋਂ ਮੈਂ ਸਮਝਦਾ ਕਿ ਬੜੀ ਵੱਡੀ ਭੁੱਲ ਹੋਈ ਹੈ ਜਿਹੜੇ ਅਰਥ ਅਸੀਂ ਕੀਤੇ ਨੇ ਉਹ ਛੋਟੇ ਅਰਥ ਨੇ ਕਿ ਕਿਸੇ ਨੂੰ ਪੁੱਛ ਕੇ ਵੇਖ ਲਓ ਵੀ ਸੁਣਾਓ ਜੀ ਕਹਿੰਦਾ ਜੀ ਗੁਰੂ ਦੀ ਬੜੀ ਕਿਰਪਾ ਹੈ ਹੁਣ ਉਹਨੂੰ ਪੁੱਛੋ ਵੀ ਕਿਰਪਾ ਕਿਵੇਂ ਕਿਵੇਂ ਕਿਰਪਾ ਹੈ ਉਹ ਕਹਿੰਦਾ ਜੀ ਮੇਰੇ ਕੋਲ ਘਰ ਹੈ ਮੇਰੇ ਕੋਲ ਕਾਰ ਹੈ ਮੇਰੇ ਕੋਲ ਨੌਕਰੀ ਚੰਗੀ ਹੈ ਮੇਰਾ ਕਾਰੋਬਾਰ ਠੀਕ ਹੈ ਉਹਨੇ ਘਰ ਦੀਆਂ ਚੀਜ਼ਾਂ ਗਿਣਨੀਆਂ ਸ਼ੁਰੂ ਕਰਤੀਆਂ ਜਿਵੇਂ ਅੱਜ ਕੱਲ੍ਹ ਗੁਰਦੁਆਰਿਆਂ ਵਾਲੇ ਅਨਾਊਂਸਮੈਂਟ ਕਰਦੇ ਨੇ ਨਾ ਜੇ ਉਹਨਾਂ ਨੇ ਇਹ ਕਹਿਣਾ ਹੋਵੇ ਵੀ ਸਾਡਾ ਵੱਡਾ ਗੁਰਦੁਆਰਾ ਹੈ ਤਾਂ ਕਹਿੰਦੇ ਵੀ ਸਾਡੇ ਕੋਲ 500 ਬਿਸਤਰਾ ਵੀ ਹੈ 2000 ਭਾਂਡੇ ਵੀ ਨੇ 200 ਬਾਲਟੀ ਵੀ ਹੈ, ਕੜਛੀਆਂ ਵੀ ਹੈਗੀਆਂ ਨੇ, ਚਮਚੇ ਵੀ ਨੇ, ਗਲਾਸ ਵੀ ਹੈਗੇ ਨੇ 1000 ਕੁ ਸਾਡੇ ਕੋਲੇ, ਗੱਦੇ ਵੀ ਹੈਗੇ ਨੇ, ਦਰੀਆਂ ਵੀ ਹੈਗੀਆਂ ਨੇ। ਹੁਣ ਆਪਾਂ ਕੀ ਟੈਂਟ ਹਾਊਸ ਦਾ ਸਮਾਨ ਗਣਾਉਣਾ ਸ਼ੁਰੂ ਕਰ ਦਿੱਤਾ ਤੇ ਦੱਸਣ ਲੱਗੇ ਸੀ ਵੀ ਗੁਰਦੁਆਰਾ ਵੱਡਾ। ਦੱਸਣਾ ਕੁਝ ਹੋਰ ਸੀ, ਦੱਸਣ ਲੱਗੇ ਸੀ ਵੀ ਮੇਰੇ ਤੇ ਗੁਰੂ ਦੀ ਬੜੀ ਕਿਰਪਾ ਹੈ। ਪਰ ਅਸੀਂ ਤਾਂ ਆਪਣੇ ਐਸੈਟ ਦੱਸਣੇ ਸ਼ੁਰੂ ਕਰ ਦਿੱਤੇ ਵੀ ਜਿਵੇਂ ਸਾਹਮਣੇ ਇਨਕਮ ਟੈਕਸ ਵਾਲੇ ਬੈਠੇ ਹੋਣ ਵੀ ਤੂੰ ਦੱਸ ਵੀ ਤੇਰੇ ਕੋਲ ਕਿਹੜੀਆਂ ਚੀਜ਼ਾਂ ਹੈਗੀਆਂ ਕਿਹੜੀਆਂ ਨਹੀਂ ਹੈਗੀਆਂ। ਗੁਰੂ ਦੀ ਕਿਰਪਾ ਦੇ ਅਰਥ ਹੈ ਕਿ ਗੁਰ ਕਿਰਪਾ ਜਿਹ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ। ਗੁਰੂ ਦੀ ਕਿਰਪਾ ਜਿਸ ਵੀ ਮਨੁੱਖ ਤੇ ਹੋਈ ਹੈ ਉਹਨੂੰ ਇਹ ਜੁਗਤੀ, ਇਹ ਥਿਊਰੀ, ਇਹ ਮੈਥਡ, ਇਹ ਤਰੀਕਾ ਸਮਝ ਆ ਗਿਆ ਕਿ ਪਰਮਾਤਮਾ ਨਾਲ ਅਭੇਦ ਕਿਵੇਂ ਹੋਣਾ, ਪਰਮਾਤਮਾ ਨਾਲ ਇੱਕ ਮਿਕਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨੂੰ ਫਿਰ ਗੁਰੂ ਨੇ ਸਮਝਾਇਆ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਦੁੱਖ ਹੋਵੇ ਬੰਦਾ ਦੁਖੀ ਨਾ ਹੋਵੇ, ਸੁੱਖ ਹੋਵੇ ਸੁੱਖਾਂ ਨਾਲ ਸਨੇਹ ਨਾ ਹੋਵੇ। ਆ ਜਿਹੜੇ ਤੁਸੀਂ ਸਵੇਰੇ ਗੁਰਦੁਆਰੇ ਆਏ ਹੋ ਇਹ ਤੁਹਾਡੇ ਤੇ ਗੁਰੂ ਦੀ ਕਿਰਪਾ ਹੈ। ਹੁਣ ਕਈਆਂ ਨੂੰ ਪੁੱਛ ਲਓ, ਕਹਿੰਦੇ ਜੀ ਗਿਆਨੀ ਜੀ ਸਵੇਰੇ ਗੁਰਦੁਆਰੇ ਆਈਏ ਕਿ ਬੱਚੇ ਛੱਡਣ ਜਾਈਏ? ਪੁੱਛੋ ਬੱਚੇ ਕਿੰਨੇ ਦਿੱਤੇ ਨੇ। ਜਦੋਂ ਮੈਂ ਸ਼ੁਰੂ ਚ ਕਥਾ ਦੀ ਸੇਵਾ ਆਰੰਭ ਕੀਤੀ ਨਾ, ਮੈਂ ਪਹਿਲਾਂ ਵਿਦਿਆਰਥੀ ਸੀ, ਪੜ੍ਹਦਾ ਸੀ, ਪਰ ਜਦੋਂ ਕਥਾ ਸ਼ੁਰੂ ਕੀਤੀ ਤੇ ਉੱਥੇ ITI ਦੇ ਵਿੱਚ ਇੱਕ ਇੰਸਟ੍ਰਕਟਰ ਹੁੰਦੇ ਸੀ, ਪੜ੍ਹਾਉਂਦੇ ਸੀ ਉਹ, ਤੇ ਜਿੱਥੇ ਮੈਂ ਪ੍ਰਚਾਰਕ ਸੀ ਉਸ ਗੁਰਦੁਆਰੇ ਦੇ ਵਿੱਚ ਉਹ ਮੇਰੇ ਤੋਂ ਪਹਿਲਾਂ ਉਹ ਕਥਾ ਕਰਦੇ ਸੀ। ਉਹਨਾਂ ਦੀ ਗੈਰ ਹਾਜ਼ਰੀ ਚ ਮੈਨੂੰ ਸੇਵਾ ਮਿਲਦੀ ਸੀ। ਉਹਨਾਂ ਦੀ ਇੱਕ ਗੱਲ ਮੈਨੂੰ ਅੱਜ ਤੱਕ ਯਾਦ ਹੈ। ਉਹ ਕਹਿੰਦੇ ਵੀ ਕਿਸੇ ਨੇ ਕਿਹਾ ਕਿ ਭਾਈ ਤੁਸੀਂ ਗੁਰਦੁਆਰੇ ਆਇਆ ਕਰੋ, ਪਾਠ ਕਰਿਆ ਕਰੋ। ਕਹਿੰਦਾ ਜੀ ਕੰਮ ਧੰਦਾ ਹੀ ਇੰਨਾ ਹੈ। ਤੋ ਫਿਰ ਕਹਿਣ ਲੱਗਾ ਜੀ ਅਰਦਾਸ ਕਰੀਏ, ਮਹਾਰਾਜ ਵਿਹਲਾ ਕਰ ਦੇਵੇ ਤੁਹਾਨੂੰ। ਉਹ ਕਹਿੰਦਾ ਵੀ ਤੁਸੀਂ ਪਾਠ ਕਰਿਆ ਕਰੋ, ਗੁਰਦੁਆਰੇ ਆਇਆ ਕਰੋ। ਕਹਿੰਦਾ ਜੀ ਕੀ ਕਰੀਏ ਗਿਆਨੀ ਜੀ, ਕੰਮ ਧੰਦਾ ਹੀ ਬਹੁਤ ਹੈ। ਕਹਿੰਦੇ ਫਿਰ ਆਪਾਂ ਅਰਦਾਸ ਕਰਦੇ ਵੀ ਰੱਬ ਤੁਹਾਨੂੰ ਵਿਹਲਾ ਕਰ ਦੇਵੇ। ਸਿੱਖ ਧਰਮ ਦੀ ਇਹੀ ਖੂਬਸੂਰਤੀ ਹੈ ਕਿ ਨਾਨਕ ਸਤਿਗੁਰ ਭੇਟੇ ਹੈ, ਪੂਰੀ ਹੋਵੇ ਜੁਗਤ ਹਸੰਦਿਆਂ ਖੈਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਨਾ ਤੁਹਾਨੂੰ ਗੁਰੂ ਨੇ ਇਹ ਕਿਹਾ ਵੀ ਤੁਸੀਂ ਕੱਪੜੇ ਨਹੀਂ ਪਾਉਣੇ, ਨਾ ਤੁਹਾਨੂੰ ਗੁਰੂ ਨੇ ਇਹ ਕਿਹਾ ਵੀ ਤੁਸੀਂ ਖਾਣਾ ਪੀਣਾ ਨਹੀਂ ਹੈ। ਵੇਖੋ ਕੋਈ ਵਰਤ ਰੱਖਦਾ, ਕੋਈ ਰੋਜ਼ੇ ਰੱਖਦਾ, ਕੋਈ ਅੱਧੇ ਅਧੂਰੇ ਕੱਪੜੇ ਪਾਉਂਦਾ, ਕੋਈ ਨਗਨ ਤੁਰਿਆ ਫਿਰਦਾ, ਕੋਈ ਘਰ ਬਾਰ ਛੱਡ ਕੇ ਵਾਣ ਪ੍ਰਸਤ ਜੰਗਲਾਂ ਦੇ ਵਿੱਚ ਜਾ ਕੇ ਭਟਕਦਾ ਫਿਰਦਾ। ਸਿੱਖਾ ਤੈਨੂੰ ਤਾਂ ਐਸਾ ਕੁਛ ਨਹੀਂ ਕਿਹਾ ਗੁਰੂ ਨੇ, ਤੈਨੂੰ ਤਾਂ ਤਰੀਕਾ ਹੀ ਬੜਾ ਵਧੀਆ ਸਮਝਾਇਆ ਸੀ ਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਬਾਸ, ਜਦੋਂ ਕੱਪੜਾ ਪਾਉਣ ਲੱਗੇ ਸ਼ੁਕਰਾਨਾ ਕਰੀ, ਜਦੋਂ ਰੋਟੀ ਖਾਣ ਲੱਗੇ ਉਦੋਂ ਵੀ ਹੱਥ ਜੋੜ ਕੇ ਸ਼ੁਕਰਾਨਾ ਕਰੀ ਵੀ ਸ਼ੁਕਰ ਹੈ ਮਹਾਰਾਜ, ਸੌਣ ਵੀ ਲੱਗੇ ਤੇ ਜਾ ਕੇ ਬਿਸਤਰੇ ਨੂੰ ਹੱਥ ਲਾ ਕੇ ਵੀ ਸ਼ੁਕਰਾਨਾ ਕਰੀ, ਬੇਡਾ ਸੋਹਣਾ ਬਿਸਤਰਾ ਮਹਾਰਾਜ ਤੂੰ ਮੈਨੂੰ ਤੂੰ ਦਿੱਤਾ। ਬੜਾ ਸੌਖਾ ਜਿਹਾ ਢੰਗ ਸੀ ਕਿ ਉਸ ਮਾਲਕ ਦਾ ਸ਼ੁਕਰ ਕਰਨਾ। ਪਰ ਸਾਡੀ ਜ਼ਿੰਦਗੀ ਸ਼ਿਕਵਿਆਂ ਚੋਂ ਬਾਹਰ ਹੀ ਨਹੀਂ ਆਈ, ਗਿਲੇ ਹੀ ਨਹੀਂ ਮੁੱਕੇ ਅਜੇ ਤੱਕ, ਰੋਸੇ ਹੀ ਨਹੀਂ ਮੁੱਕਦੇ ਸਾਡੇ ਤਾਂ। ਅਸੀਂ ਨਹੀਂ ਸਮਝ ਪਾ ਰਹੇ ਕਿ ਗੁਰੂ ਦੀ ਕਿਰਪਾ ਦੇ ਅਰਥ ਕੀ ਨੇ। ਸੋ ਪਹਿਲਾਂ ਇਹ ਸਮਝ ਲਈਏ ਕਿ ਰੱਬ ਹੈ, ਕਿਉਂਕਿ ਇਹ ਵੀ ਇੱਕ ਲੜਾਈ, ਕੋਈ ਕਹਿੰਦਾ ਰੱਬ ਹੈ ਹੀ ਨਹੀਂ, ਫਿਰ ਹੁਣ ਉਸ ਤੋਂ ਅਗਲੀ ਲੜਾਈ ਹੈ ਵੀ ਇੰਨੇ ਰੱਬ ਹੈਗੇ ਨੇ ਜਿੰਨੇ ਰੱਬ ਦੁਨੀਆਂ ਨੇ ਬਣਾ ਲਏ ਨੇ। ਹੁਣ ਕਈਆਂ ਵਾਸਤੇ ਤੇ ਦਰਖਤ ਵੀ ਰੱਬ ਨੇ, ਜਾਨਵਰ ਵੀ ਰੱਬ ਨੇ, ਪੰਛੀ ਵੀ ਰੱਬ ਨੇ। ਰਾਜਸਥਾਨ ਦੇ ਵਿੱਚ ਚੂਹਿਆਂ ਦੀ ਵੀ ਪੂਜਾ ਹੁੰਦੀ ਹੈ, ਚਾਈਨਾ ਵਾਲੇ ਲੱਭਦੇ ਫਿਰਦੇ ਨੇ ਵੀ ਇਹ ਕਿੱਥੇ ਨੇ। ਹੁਣ ਕਰੀਏ ਕੀ? ਸਾਨੂੰ ਨਹੀਂ ਸਮਝ ਆ ਰਹੀ ਕਿ ਅਸੀਂ ਕੀਰਤਨ ਪੂਜਾ ਵਿੱਚ ਕਿਉਂ ਚਲੇ ਗਏ। ਅੱਜ ਦਾ ਜਿਹੜਾ ਹੁਕਮ ਹੈ ਉਹ ਵੀ ਇਹੋ ਹੀ ਹੈ। ਸਾਨੂੰ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਨੇ ਜਿੰਨਾ ਗਿਆਨ ਉਪਦੇਸ਼ ਬਖਸ਼ਿਆ ਹੁਣ ਉਹਦਾ ਨਿਚੋੜ ਜਿਹੜਾ ਸੀ ਸਾਡੇ ਬਜ਼ੁਰਗਾਂ ਨੇ ਤਿੰਨ ਸਲੋਗਨ ਬਣਾ ਦਿੱਤੇ, ਪਹਿਲਾ ਕਿਰਤ ਕਰਨੀ, ਦੂਜਾ ਨਾਮ ਜਪਣਾ, ਤੀਜਾ ਵੰਡ ਛਕਣਾ। ਇਸੇ ਤਰ੍ਹਾਂ ਜੋ ਕੁਝ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਝੋਲੀ ਵਿੱਚ ਪਾਇਆ ਉਹਨੂੰ ਵੀ ਸਾਡੇ ਪੁਰਖਿਆਂ ਨੇ ਸਾਡੀ ਝੋਲੀ ਵਿੱਚ ਜਦੋਂ ਪਾਇਆ ਉਹਦੇ ਤਿੰਨ ਸਲੋਗਨ ਬਣਾ ਦਿੱਤੇ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਵੀ ਦਰਸ਼ਨ ਕਰਨੇ ਤੇ ਉਸ ਪੂਰੇ ਮਨੁੱਖ ਦੇ ਕਰੋ ਜਿਹੜਾ ਇਸ ਸਾਰੇ ਮਰਿਆਦਾ ਦੇ ਵਿੱਚੋਂ ਨਿਕਲ ਕੇ ਜਿਹਦਾ ਜੀਵਨ ਜਿਹੜਾ ਹੈ ਉਹ ਪ੍ਰਵਾਨ ਹੋ ਚੁੱਕਿਆ ਹੈ। ਕਿਉਂਕਿ ਖਾਲਸਾ ਕਹਿੰਦੇ ਕਿਹਨੂੰ ਨੇ? ਗੁਰੂ ਕਲਗੀਧਰ ਪਿਤਾ ਦੇ ਬਖਸ਼ਿਸ਼ ਕੀਤੇ ਹੋਏ ਪੰਜ ਪਿਆਰਿਆਂ ਤੋਂ ਪਹਿਲਾਂ ਇਹ ਸ਼ਬਦ ਕਿਸੇ ਬੰਦੇ ਦੇ ਨਾਂ ਦੇ ਨਾਲ ਨਾ ਲਿਖਿਆ ਗਿਆ ਨਾ ਬੋਲਿਆ ਗਿਆ। ਇੱਕ ਜ਼ਮੀਨ ਦਾ ਟੁਕੜਾ, ਇੱਕ ਪਲਾਟ ਨੂੰ ਕਹਿੰਦੇ ਸੀ ਖਾਲਸਾ, ਜਿਹੜੀ ਬਾਦਸ਼ਾਹ ਦੀ ਆਪਣੀ ਜ਼ਮੀਨ ਹੁੰਦੀ ਸੀ, ਜਿਹੜੀ ਬਾਦਸ਼ਾਹ ਦੀ ਜਾਇਦਾਦ ਹੁੰਦੀ ਸੀ, ਜਿਹੜੀ ਰਾਜੇ ਦੀ ਪ੍ਰੋਪਰਟੀ ਹੁੰਦੀ ਸੀ, ਉਹਦੇ ਤੇ ਇੱਕ ਬੋਰਡ ਲਾ ਦਿੱਤਾ ਜਾਂਦਾ ਸੀ ਖਾਲਸਾ। ਤੇ ਗੁਰੂ ਨੇ ਤੇ ਆਪਣੇ ਹਰ ਸਿੱਖ ਦੇ ਉੱਤੇ ਬੋਰਡ ਲਾ ਦਿੱਤਾ ਵੀ ਇਹ ਖਾਲਸਾ ਹੈ, ਇਹ ਬੰਦੇ ਦਾ ਬੰਦਾ ਹੈ ਹੀ ਨਹੀਂ, ਇਹ ਤੇ ਰੱਬ ਦਾ ਬੰਦਾ ਹੈ। ਅਸੀਂ, ਮੈਨੂੰ ਖਿਮਾ ਕਰ ਦੇਣਾ, ਮੈਂ ਜਦੋਂ ਵੀ ਬੋਲਦਾ ਅਸੀਂ ਨਿਕਲ ਹੀ ਨਹੀਂ ਪਾ ਰਹੇ ਅੱਜ ਸਾਡੇ ਚ। ਤਾਂ ਅਸੀਂ ਇੰਨਾ ਵੀ ਕਹਿਣ ਤੇ ਮੇਰਾ ਖਿਆਲ ਕਿ ਘੱਟ ਗਿਣਤੀ ਵਿੱਚ ਆ ਵੀ ਆਪਾਂ ਕਹੀਏ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੰਦੇ ਹਾਂ। ਹਰ ਵਿਅਕਤੀ ਕਹੀ ਜਾਂਦਾ ਸਾਡੇ ਮਹਾਂਪੁਰਸ਼ ਉਹ ਨੇ, ਸਾਡੇ ਮਹਾਂਪੁਰਸ਼ ਉਹ ਨੇ। ਉਹ ਪੁੱਛੋ ਵੀ ਤੁਹਾਡੇ ਮਹਾਂਪੁਰਸ਼ ਕਿਹਦੇ ਨੇ? ਮੈਂ ਜਦੋਂ ਇੱਥੇ ਆਉਂਦਾ ਉਦੋਂ ਹੀ ਬੇਨਤੀ ਕਰਦਾ ਕਿ ਬਾਬਾ ਆਨੰਦ ਸਿੰਘ ਹੋਰੀ ਕਿਹਦੀ ਪੂਜਾ ਕਰਦੇ ਸੀ? ਉਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਗੁਰੂ ਸਮਝਦੇ ਸੀ। ਸੰਤ ਬਾਬਾ ਆਤਰ ਸਿੰਘ ਮਸਤੂ ਆਣੇ ਵਾਲੇ ਸਤਲੁਜ ਦਰਿਆ ਨਹੀਂ ਸੀ ਪਾਰ ਕਰਦੇ ਬਿਨਾਂ ਇਸ਼ਨਾਨ ਕੀਤੇ। ਜੇ ਨਾਲ ਦੇ ਸੇਵਾਦਾਰਾਂ ਨੇ ਕਹਿਣਾ ਕਿ ਮਹਾਰਾਜ ਜੀ ਆਪਾਂ ਘਰੋਂ ਹੁਣੇ ਇਸ਼ਨਾਨ ਕਰਕੇ ਤੇ ਆਏ ਹਾਂ, ਆਖਣਾ ਨਹੀਂ ਤੁਹਾਨੂੰ ਨਹੀਂ ਪਤਾ ਇਹ ਉਹ ਜਲ ਹੈ ਜਿਹਦੇ ਵਿੱਚ ਮੇਰਾ ਗੁਰੂ ਕਲਗੀਧਰ ਪਾਤਸ਼ਾਹ ਕ੍ਰੀੜਾ ਕਰਦਾ ਸੀ, ਖੇਡਾਂ ਖੇਡਦਾ ਹੁੰਦਾ ਸੀ। ਇੰਨਾ ਪਿਆਰ ਕਰਦੇ ਸੀ ਉਹ ਮਹਾਂਪੁਰਖ ਗੁਰੂ ਕਲਗੀਧਰ ਪਾਤਸ਼ਾਹ ਨੂੰ। ਇਸ ਕਦਰ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸੀ। ਤੇ ਅੱਜ ਆ ਸੁਣ ਲੈਣਾ ਭਗਤ ਰਵਿਦਾਸ ਜੀ ਦੇ ਪਵਿੱਤਰ ਮੁਖ ਤੋਂ। ਹਾਂਜੀ।
ਓੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਉਹ ਸਾਰੀਆਂ ਥਾਵਾਂ ਤੇ ਹੈ, ਉਹ ਗੁਰੂ ਦੀ ਕਿਰਪਾ ਨਾਲ ਮਿਲੇਗਾ। ਹਾਂਜੀ।
ਦੁੱਧ ਤਾਂ ਬਛੜੈ ਥਨੋ ਬਿਟਾਰਿਓ।
ਦੁੱਧ, ਕਿਉਂਕਿ ਮੰਨ ਲਿਆ ਗਿਆ, ਇੱਕ ਸ਼ਬਦ ਆਉਂਦਾ ਹੈ ਕਿ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੂਟ ਹੈ। ਹੁਣ ਇਹਦੇ ਅਰਥ ਬੜੇ ਸੌਖੇ ਨੇ। ਕਰਮ ਕੁਝ ਕੰਮ, ਧਰਮ ਜਿਨ੍ਹਾਂ ਨੂੰ ਤੁਸੀਂ ਧਰਮ ਦਾ ਨਾਂ ਦੇ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਹ ਤੇ ਪਖੰਡ ਨੇ, ਕੁਝ ਕਰਮ ਨੇ ਜਿਨ੍ਹਾਂ ਨੂੰ ਤੁਸੀਂ ਧਰਮ ਦੀ ਸੰਗਿਆ ਦੇ ਦਿੱਤੀ ਵੀ ਇਹ ਧਰਮ ਹੈ। ਅੱਗੇ ਗੁਰੂ ਮਹਾਰਾਜ ਕਹਿੰਦੇ ਭਾਈ ਇਹ ਤੇ ਪਖੰਡ ਹੈ, ਇਹ ਤੇ ਅਡੰਬਰ ਹੈ, ਇਹ ਤੇ ਵਿਖਾਵਾ ਹੈ, ਇਹ ਤੇ ਸਿਰਫ ਭੇਖ ਹੈ। ਕਰਮ ਧਰਮ ਪਖੰਡ ਤਿੰਨੋਂ ਇਕੱਠੇ ਸ਼ਬਦ ਨੇ। ਕੁਝ ਕਰਮ ਜਿਨ੍ਹਾਂ ਨੂੰ ਧਰਮ ਦਾ ਨਾਂ ਦਿੱਤਾ ਗਿਆ ਪਰ ਇਹ ਪਖੰਡ ਨੇ। ਚੇਤਾ ਰੱਖਿਓ ਤਿੰਨ ਜਮ ਜਾਗਾਤੀ ਲੁੱਟ ਹੈ। ਜਦੋਂ ਜਮਾ ਨੇ ਜਗਾਤ ਲਾਉਣਾ, ਟੈਕਸ ਲਾਉਣਾ, ਇਹ ਲੁੱਟੇ ਜਾਣੇ ਦੇ ਵਿਚਾਰੇ, ਕੁਛ ਵੀ ਨਹੀਂ ਬਚਣਾ। ਕਈ ਬੰਦੇ ਨਾ ਇੰਡੀਆ ਤੋਂ ਤੁਰ ਪੈਂਦੇ ਨੇ, ਕਈ ਬੰਦੇ ਬਾਹਰੋਂ ਮੁਲਕਾਂ ਤੋਂ ਤੁਰ ਪੈਂਦੇ ਨੇ, ਉਹ ਕਿੰਨਾ ਹੀ ਸਮਾਨ ਚੁੱਕ ਲੈਂਦੇ ਨੇ। ਜਦੋਂ ਏਅਰਪੋਰਟ ਤੇ ਜਾਂਦੇ ਨੇ ਤੋ ਕਹਿੰਦੇ ਨੇ ਜੀ ਵੀ 22-23 ਕਿਲੋ ਤੇ ਤੁਹਾਨੂੰ ਹੱਕ ਹੈ, ਪਰ ਆਹ ਜਿਹੜਾ ਉਤਲਾ 4-5 ਕਿਲੋ ਹੈ ਇਹਦੇ ਲਈ ਤੁਹਾਨੂੰ $100 ਲੱਗੇਗਾ। ਜਾਂ 1000 ਰੁਪਇਆ ਕਿਲੋ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਦੇਣੇ ਪੈਣਗੇ। ਹੁਣ 10 ਕਿਲੋ ਦਾ 10,000 ਹੋ ਗਿਆ ਤੇ ਉਹ ਕਹਿੰਦਾ ਜੀ ਇੰਨੇ ਦਾ ਸਮਾਨ ਨਹੀਂ ਹੈਗਾ। ਤੂੰ ਕਹਿੰਦੇ ਨਹੀਂ ਹੈਗਾ ਤੇ ਛੱਡ ਦੇ ਫਿਰ, ਵੀ ਤੈਨੂੰ ਕਿੰਨੇ ਕਿਹਾ ਵੀ ਨਾਲ ਲੈ ਕੇ ਜਾ। ਤੁਸੀਂ ਯਕੀਨ ਕਰਨਾ ਫਿਰ ਏਅਰਪੋਰਟ ਦੇ ਉੱਥੇ ਜਿੱਥੇ ਉਹ ਚੈਕਿਨ ਹੁੰਦਾ ਹੈ ਨਾ, ਸਮਾਨ ਜਮ੍ਹਾਂ ਹੁੰਦਾ ਉੱਥੇ ਢੇਰੀ ਲੱਗੀ ਹੁੰਦੀ ਹੈ। ਆਪਾਂ ਇਹੋ ਜਿਹਾ ਸਮਾਨ ਇਕੱਠਾ ਕਰ ਲਿਆ ਕਿ ਜੋ ਜੋ ਜਮ੍ਹਾਂ ਨੇ ਜਗਾਤ ਲਾਉਣਾ ਤੇ ਉਹਨਾਂ ਨੇ ਕਹਿਣਾ ਟੈਕਸ ਇੰਨਾ ਬਣਦਾ ਹੈ, ਤਾਂ ਅਸੀਂ ਕਹਿਣਾ ਜੀ ਫਿਰ ਇਹਨੂੰ ਇੱਥੇ ਹੀ ਰਹਿਣ ਦਿਓ। ਫਿਰ ਤੁਹਾਡੇ ਨਾਲ ਉਹ ਸਮਾਨ ਜਹਾਜ਼ ਦੇ ਵਿੱਚ ਚੜ੍ਹਨਾ ਨਹੀਂ ਜੇ, ਜਿਹੜਾ ਸਮਾਨ ਆਪਾਂ ਇਕੱਠਾ ਕਰੀ ਜਾਂਦੇ ਹਾਂ ਨਾ, ਇਹ ਸਮਾਨ ਸਾਡੇ ਨਾਲ ਜਾਣ ਵਾਲਾ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੀ ਕੁਝ ਚੀਜ਼ਾਂ, ਇੱਕ ਦੁੱਧ, ਇੱਕ ਪਾਣੀ, ਇੱਕ ਫੁੱਲ। ਬੰਦਿਆਂ ਤੂੰ 3 ਚੀਜ਼ਾਂ ਮਿਥ ਲਈਆਂ ਵੀ ਇਹ ਰੱਬ ਦੀ ਪੂਜਾ ਵਾਸਤੇ ਇਹ ਜ਼ਰੂਰੀ ਨੇ। ਸਾਡੇ ਧਰਮ 'ਚ ਵੀ ਹੈ, ਦੂਜੇ ਧਰਮਾਂ 'ਚ ਵੀ ਹੈਗਾ। ਹੁਣ ਉਹਦੀ ਜਿਹੜੀ ਹਕੀਕਤ ਹੈ, ਉਹਦੀ ਜਿਹੜੀ ਸੱਚਾਈ ਹੈ, ਉਹਦਾ ਜਿਹੜਾ ਸਭ ਤੋਂ ਵੱਡਾ ਸੱਚ ਹੈ, ਭਗਤ ਰਵਿਦਾਸ ਕਹਿੰਦੇ ਨੇ ਕਿ ਦੁੱਧ ਤਾਂ ਜੂਠਾ ਹੈ ਭਾਈ, ਪਰ ਜੂਠਾ ਕਿੰਨੇ ਕੀਤਾ ਹੈ? ਬੱਚੇ ਨੇ ਕੀਤਾ ਹੈ। ਦੁੱਧ ਤਾਂ ਬਛਰੈ ਥਣੋਂ ਬਿਟਾ ਰਹੇ, ਜਿਵੇਂ ਹੀ ਗਾਂ ਨੂੰ ਪਸਮਾਉਣ ਵਾਸਤੇ ਤੁਸੀਂ ਵੱਛਾ ਛੱਡਿਆ, ਵੱਛੇ ਨੇ ਜਾ ਕੇ ਮਾਂ ਦਾ ਥਣ ਮੂੰਹ ਚ ਪਾ ਲਿਆ, ਤੇ ਭਗਤ ਜੀ ਕਹਿੰਦੇ ਵੀ ਦੁੱਧ ਤਾਂ ਜੂਠਾ ਹੋ ਗਿਆ।
ਫੁੱਲ ਭਵਰ ਜਲ ਮੀਨ ਬਿਗਾਰਿਓ,
ਫੁੱਲ ਜਿਹੜੇ ਸੀ ਉਹਨਾਂ ਦੇ ਉੱਤੇ ਭੌਰੇ ਉੱਡਦੇ ਰਹੇ ਤੇ ਜਿਹੜਾ ਪਾਣੀ ਸੀ ਉਹ ਮੱਛੀ ਨੇ ਜੂਠਾ ਕਰ ਦਿੱਤਾ। ਫੁੱਲ ਜੂਠੇ ਨੇ ਭੌਰਿਆਂ ਕਰਕੇ, ਪਾਣੀ ਜੂਠਾ ਹੈ ਮੱਛੀ ਕਰਕੇ, ਦੁੱਧ ਜੂਠਾ ਹੈ ਵੱਛੇ ਕਰਕੇ।
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵੋ,
ਐ ਮੇਰੀ ਮਾਂ ਜੇ ਮੈਂ ਗੋਬਿੰਦ ਦੀ ਪੂਜਾ ਕਰਨੀ ਹੋਵੇ ਤੇ ਕੀ ਲੈ ਕੇ ਜਾਵਾਂ? ਦੁੱਧ ਵੀ ਜੂਠਾ, ਪਾਣੀ ਵੀ ਜੂਠਾ ਤੇ ਫੁੱਲ ਵੀ ਜੂਠਾ। ਹਾਂਜੀ,
ਅਵਰ ਨਾ ਫੂਲ ਅਨੂਪਨ ਪਾਵੋ,
ਤੇ ਜੇ ਸੁੱਚੇ ਫੁੱਲ ਨਾ ਹੋਣ ਤੇ ਕੀ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ? ਕੀ ਰੱਬ ਇਹਨਾਂ ਚੀਜ਼ਾਂ ਦਾ ਮੁਹਤਾਜ ਹੈ? ਤੁਸੀਂ ਗੁਰੂ ਕਲਗੀਧਰ ਪਿਤਾ ਜੀ ਦੀ ਇੱਕ ਸਾਖੀ ਸੁਣਦੇ ਵੀ ਹੋਵੋਗੇ, ਸੁਣਾਉਂਦੇ ਵੀ ਹੋਵੋਗੇ ਕਿ ਜਦੋਂ ਪਾਤਸ਼ਾਹ ਜੀ ਦਾਦੂ ਦੁਆਰੇ ਗਏ ਨੇ ਨਾ, ਕਹਿੰਦੇ ਨੇ ਕਿ ਉੱਥੇ ਨਜ਼ਦੀਕ ਕੋਈ ਫਕੀਰ ਸੀ, ਉਹਨੂੰ ਪਤਾ ਲੱਗਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਆਏ ਨੇ। ਉਹ ਦਰਵੇਸ਼ ਗੁਰੂ ਜੀ ਦੇ ਦਰਸ਼ਨ ਕਰਨ ਆਇਆ। ਰਸਤੇ ਚ ਆਉਂਦਿਆਂ ਆਉਂਦਿਆਂ ਉਸਨੇ ਇੱਕ ਫੁੱਲ ਤੋੜ ਲਿਆ ਕਿ ਮੈਂ ਮਹਾਰਾਜ ਦੀ ਭੇਟਾ ਕਰਾਂਗਾ। ਉਹ ਸਾਖੀ ਦੇ ਵਿੱਚ ਆਉਂਦਾ ਵੀ ਜਦੋਂ ਆ ਕੇ ਉਹਨੇ ਫੁੱਲ ਰੱਖ ਕੇ ਮੱਥਾ ਟੇਕਿਆ ਤੇ ਮਹਾਰਾਜ ਨੇ ਕਿਹਾ ਵੀ ਸਾਈਂ ਜੀ ਤੁਸੀਂ ਆ ਗਏ, ਫੁੱਲ ਦੀ ਕੀ ਲੋੜ ਸੀ? ਕਹਿਣ ਲੱਗਾ ਜੀ ਮੈਂ ਤੇ ਸੁਣਿਆ ਕਿ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਤੇ ਹੋਰ ਮੇਰੇ ਕੋਲ ਕੁਝ ਹੈ ਨਹੀਂ ਸੀ, ਤੇ ਰਸਤੇ ਚੋਂ ਮੈਨੂੰ ਫੁੱਲ ਮਿਲ ਗਿਆ ਤੇ ਮੈਂ ਬੜੀ ਗਨੀਮਤ ਸਮਝੀ ਤੇ ਮੈਂ ਆਪ ਜੀ ਦੀ ਭੇਟਾ ਕਰ ਦਿੱਤਾ। ਤੇ ਸਤਿਗੁਰੂ ਕਹਿੰਦੇ ਫਿਰ ਜਿਹੜਾ ਸੁਣਿਆ ਉਹਦੇ ਚ ਥੋੜਾ ਜਿਹਾ ਇਜਾਫਾ ਕਰ ਲਓ, ਵਾਧਾ ਕਰ ਲਓ। ਕਹਿੰਦੇ ਕੀ? ਕਹਿੰਦੇ ਵੀ ਜਦੋਂ ਵੀ ਦਰਸ਼ਨ ਕਰਨ ਜਾਈਏ ਤੁਸੀਂ ਇਹ ਸੁਣਿਆ ਕਿ ਹੱਥ ਖਾਲੀ ਨਹੀਂ ਹੋਣੇ ਚਾਹੀਦੇ? ਕਹਿੰਦਾ ਹਾਂਜੀ। ਤੇ ਮਹਾਰਾਜ ਕਹਿੰਦੇ ਭਾਈ ਹੱਥ ਖਾਲੀ ਵੀ ਹੋਣ ਤੇ ਮਿਹਣਾ ਕੋਈ ਨਹੀਂ, ਹਿਰਦਾ ਖਾਲੀ ਨਹੀਂ ਹੋਣਾ ਚਾਹੀਦਾ। ਹੁਣ ਸਾਡਾ ਹਿਰਦਾ ਖਾਲੀ ਹੈ ਤੇ ਹੱਥ ਦੇ ਵਿੱਚ ਉਹ ਵਪਾਰੀ ਆਦਮੀਆਂ ਨੇ ਤੁਹਾਨੂੰ 5-7 ਹਜ਼ਾਰ ਦਾ ਸਿਹਰਾ ਫੜਾਤਾ, ਤੁਸੀਂ ਸੋਚਦੇ ਵੀ ਇਸ ਭੇਟਾ ਨਾਲ ਮਹਾਰਾਜ ਖੁਸ਼ ਹੋ ਜਾਣਗੇ। ਸਵਾਲ ਇਹ ਹੈ ਵੀ ਤੇਰਾ ਹਿਰਦਾ ਖਾਲੀ ਤੇ ਨਹੀਂ? ਸ਼ਰਧਾ ਤੋਂ, ਸਿਦਕ ਤੋਂ, ਭਰੋਸੇ ਤੋਂ, ਵਿਸ਼ਵਾਸ ਤੋਂ, ਕਿਉਂਕਿ ਇੱਥੋਂ ਦੀ ਮਰਿਆਦਾ ਇਹ ਕਹਿੰਦੀ ਹੈ ਕਿ 20 ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗੱਤ ਜਾਣੇ। 20 ਵਿਸਵੇ ਕੀ ਹੈ? ਅੱਜ ਦਾ ਪਤਾ ਕੀ ਹੈ? ਅੱਜ ਦਾ 100% ਹੈ, ਅੱਜ ਦਾ 100% ਹੈ। ਅੱਛਾ ਹੋਰ ਵੇਖੋ ਤੁਸੀਂ, ਇੰਨਾ ਝੂਠ ਭਾਰੂ ਹੋ ਗਿਆ। ਜਦੋਂ ਤੁਹਾਨੂੰ ਕੋਈ ਬੰਦਾ ਅੱਜ ਸੱਚ ਬੋਲੇਗਾ ਪਤਾ ਕੀ ਕਹਿੰਦਾ?
ਕਹਿੰਦਾ ਜੀ 200% ਠੀਕ ਹੈ। ਪੁੱਛੋ ਵੀ 100% ਕੈਂਸਲ ਹੋ ਗਿਆ, ਅੱਗੇ ਕਹਿੰਦੇ ਸੀ 100%। ਹੁਣ ਉਹਨੂੰ ਆਪ ਨੂੰ ਸਮਝ ਆ ਗਈ ਵੀ ਨਹੀਂ ਇਹ ਰਕਮ ਥੋੜੀ ਹੈ। ਉਹ ਕਹਿੰਦੇ ਨਾ ਵੀ ਜਦੋਂ ਖਿਆਲਾਂ ਦਾ ਕੜਾ ਖਾਣਾ ਹੋਵੇ ਤੇ ਚਾਸ਼ਨੀ ਕਾਹਨੂੰ ਘੱਟ ਪਾਉਣੀ ਹੈ, ਜਦੋਂ ਬੋਲਣਾ ਹੀ ਝੂਠ ਹੈ ਤੇ ਫਿਰ ਕਿਸ ਗੱਲ ਦੀ ਕਮੀ ਹੈ ਜੀ। ਮੇਰੇ ਖੜਾ ਸ਼ਬਦ ਨੂੰ ਕਿਤੇ ਪ੍ਰਸ਼ਾਦ ਨਾਲ ਨਾ ਜੋੜ ਲੈਣਾ। ਵਿਆਹ ਸ਼ਾਦੀਆਂ ਚ ਵੀ ਨਾ ਲੋਕ ਜਿਹੜਾ ਹੁਣ ਤੇ ਕਈ ਤਰ੍ਹਾਂ ਦੀ ਸਵੀਡਿਸ਼ ਆ ਗਈ ਹੈ, ਪਹਿਲਾਂ ਇੱਕ ਉਹ ਹੁੰਦਾ ਸੀ ਜਿਹਨੂੰ ਸ਼ਰੀਕੇ ਦੀ ਭਾਜੀ ਚ ਵੀ ਹੁੰਦਾ ਸੀ, ਕਹਿੰਦੇ ਨੇ ਕੜਾਹ ਤੇ ਘੱਲਿਆ ਹੀ ਨਹੀਂ, ਬੁੱਢਾ ਮਰ ਗਿਆ ਕੜਾਹ ਤੇ ਬਣਾਇਆ ਹੀ ਨਹੀਂ। ਉਹ ਕੜਾਹ ਪ੍ਰਸ਼ਾਦੀ ਦੇਗ ਨੂੰ ਨਹੀਂ ਕਹਿੰਦੇ ਉਹ, ਇੱਥੇ ਵੀ ਮਿਲਦਾ ਤੁਹਾਨੂੰ, ਬਾਹਰ ਜਾਓ ਦੁਕਾਨਾਂ ਤੇ ਗੁੜ ਦਾ ਕੜਾਹ ਮਿਲਦਾ। ਉਹ ਮੇਰਾ ਸ਼ਬਦ ਉਧਰ ਦਾ ਸੀ, ਇਧਰ ਨਾ ਲਾ ਲਿਓ ਕਿਤੇ ਕਿ ਭਾਈ ਸਾਹਿਬ ਨੇ ਸਤਿਕਾਰ ਨਾਲ ਸ਼ਬਦ ਨਹੀਂ ਬੋਲਿਆ। ਜੇ ਖਿਆਲਾਂ ਦਾ ਹੀ ਕੜਾ ਖਾਣਾ ਹੈ ਤੇ ਫਿਰ ਚਾਸ਼ਨੀ ਕਾਹਨੂੰ ਘੱਟ ਪਾਉਣੀ ਹੈ, ਵੀ ਬੋਲਣਾ ਤੇ ਝੂਠ ਹੀ ਹੈ ਤੇ ਫਿਰ 200% ਕਿਉਂ ਨਾ ਕਿਹਾ ਜਾਵੇ। ਆਪਾਂ ਨੂੰ ਆਪ ਨੂੰ ਵਿਸ਼ਵਾਸ ਨਹੀਂ ਰਿਹਾ ਕਿ ਜਿਹੜੀ ਮੈਂ ਗੱਲ ਕਰਦਾ ਅਗਲਾ ਮੰਨੇਗਾ ਕਿ ਨਹੀਂ ਮੰਨੇਗਾ, ਫਿਰ ਹੁਣ ਉਹਦਾ ਭਾਰ ਵਧਾਉਣ ਤੇ ਆਪਾਂ ਹੁਣ ਏਦਾਂ ਦੂਜੇ ਪਾਸੇ ਸ਼ੁਰੂ ਹੋ ਗਏ। ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਸਾਈਂ ਜੀ ਇਹਦੇ ਚ ਵਾਅਦਾ ਕਰ ਲਓ, ਮੈਂ ਅਬਚਲ ਨਗਰ ਹਜ਼ੂਰ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਗੱਦੀ ਨਿਸ਼ੀਨੀ ਗੁਰਪੁਰਬ ਮਨਾਇਆ, ਗੁਰੂ ਕਲਗੀਧਰ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ, ਪਿੱਛੇ ਮਹਾਰਾਜ ਦਾ ਗੁਰਪੁਰਬ ਮਨਾਉਣ ਵਾਸਤੇ ਆਪਾਂ ਬਕਾਇਦਾ ਫਲੈਕਸ ਵੀ ਲਾਇਆ ਹੋਇਆ, ਮਹਾਰਾਜ ਦੀ ਵਡਿਆਈ ਲਿਖੀ ਹੋਈ ਹੈ। ਮੈਂ ਉੱਥੇ ਵੀ ਬੇਨਤੀ ਕੀਤੀ ਸੀ, ਜਦੋਂ ਬਹੁਤ ਸਾਰੇ ਧਰਮਾਂ ਦੇ ਲੋਕ ਇਕੱਠੇ ਹੁੰਦੇ ਨੇ ਉਹਨੂੰ ਇੰਟਰਫੇਥ ਕਹਿੰਦੇ ਨੇ, ਫੇਥ ਦਾ ਅਰਥ ਹੀ ਵਿਸ਼ਵਾਸ ਹੈ। ਹੁਣ ਜੇ ਵਿਸ਼ਵਾਸ ਹੀ ਨਹੀਂ ਤੇ ਬਾਕੀ ਕੀ, ਬਾਕੀ ਕੁਝ ਵੀ ਨਹੀਂ ਹੈਗਾ। ਧਰਮ ਕੀ ਹੈ? ਧਰਮ ਵਿਸ਼ਵਾਸ ਹੈ, ਰੱਬ ਦੀ ਹੋਂਦ ਨੂੰ ਮੰਨਣਾ, ਰੱਬ ਨੂੰ ਮੰਨਣਾ। ਹਰਨਾਕਸ਼ ਕਹਿੰਦਾ ਸੀ ਵੀ ਰੱਬ ਨਹੀਂ ਹੈ, ਭਗਤ ਪ੍ਰਹਿਲਾਦ ਕਹਿੰਦਾ ਸੀ ਵੀ ਰੱਬ ਹੈ ਪਿਤਾ ਜੀ, ਉਹ ਕਹਿੰਦਾ ਸੀ ਹੈ ਤੇ ਮੈਨੂੰ ਵਿਖਾ ਕਿੱਥੇ ਹੈ। ਸਾਡੇ ਚ ਵੀ ਅੱਜ ਇੱਦਾਂ ਦੇ ਲੋਕ ਜਿਹੜੇ ਉਹਨਾਂ ਦਾ ਬਹੁਤਾ ਬੋਲਬਾਲ ਹੈ। ਤੋ ਮਹਾਰਾਜ ਕਹਿੰਦੇ ਨੇ ਅਵਰ ਨਾ ਫੂਲ ਅਨੂਪ ਨਾ ਪਾਵੋ, ਜੇ ਸੁੱਚੇ ਫੁੱਲ ਨਾ ਹੋਣ ਤੇ ਉਪਮਾ ਤੋਂ ਰਹਿਤ ਜਿਹੜਾ ਪਰਮਾਤਮਾ ਹੈ ਕੀ ਮੈਂ ਉਹਦੀ ਪ੍ਰਾਪਤੀ ਨਹੀਂ ਕਰ ਸਕਦਾ। ਹੇ ਮਾਂ, ਹੇ ਗੁਰੂ, ਕੀ ਮੈਨੂੰ ਉਹ ਪਰਮਾਤਮਾ ਨਹੀਂ ਮਿਲੇਗਾ?
ਰਹਾਓ ਮੈਂ ਲਾਗਰ ਬੇਰੇ ਹੈ ਭੋਏ ਅੰਗਾ।
ਤੇ ਜੇ ਕਿਹਾ ਜਾਵੇ ਕਿ ਚੰਦਨ ਦੇ ਨਾਲ ਪੂਜਾ ਹੋ ਸਕਦੀ ਹੈ ਤੇ ਮਹਾਰਾਜ ਕਹਿੰਦੇ ਵੀ ਜਿਹੜੇ ਚੰਦਨ ਦੇ ਰੁੱਖ ਹੁੰਦੇ ਨੇ ਉਹਨਾਂ ਨੂੰ ਤੇ ਹਮੇਸ਼ਾ ਹੀ ਜਿਹੜੇ ਭੁਯੰਗ ਨੇ, ਸੱਪ ਨੇ, ਉਹ ਚੰਬੜੇ ਰਹਿੰਦੇ ਨੇ, ਚੱਟਦੇ ਰਹਿੰਦੇ ਨੇ, ਉਹਨਾਂ ਨੇ ਚੰਦਨ ਜੂਠਾ ਕੀਤਾ ਹੋਇਆ। ਹਾਂਜੀ,
ਵੇਖ ਅੰਮ੍ਰਿਤ ਬਸੇ ਇੱਕ ਸੰਗਾ।
ਸਮੁੰਦਰ ਦੇ ਵਿੱਚ ਜ਼ਹਿਰ ਤੇ ਅੰਮ੍ਰਿਤ ਵੀ ਇਕੱਠੇ ਰਹਿੰਦੇ ਨੇ। ਜਿਹੜੀ ਅਨਮਤਾਂ ਦੀ ਜਿਹੜੀ ਮਨੌਤ ਉਹ ਇਹ ਹੈ ਵੀ ਸਮੁੰਦਰ ਨੂੰ ਰਿੜਕੇ ਉਹਦੇ ਵਿੱਚੋਂ ਅੰਮ੍ਰਿਤ ਵੀ ਕੱਢਿਆ ਤੇ 14 ਰਤਨ ਵੀ ਕੱਢੇ ਤੇ ਉਹਦੇ ਚੋਂ ਉਹ ਜਿਹਨਾਂ ਨੇ ਖਾਣੀ ਪੀਣੀ ਉਹ ਕਹਿੰਦੇ ਉਹ ਵੀ ਉੱਥੇ ਹੀ ਆਈ ਹੈ। ਹੁਣ ਹਰ ਇੱਕ ਦਾ ਆਪਣਾ ਆਪਣਾ ਉਹ ਹੈ ਨਾ ਜੀ, ਬਹਾਨਾ ਤੇਰੇ ਬੰਦੇ ਨੇ ਕੱਢਿਆ ਹੋਇਆ ਨਾ। ਔਰ ਮਹਾਰਾਜ ਨੇ ਪਹਿਲਾਂ ਹੀ ਇਹ ਗੱਲ ਸਮਝਾਤੀ ਸੀ, ਸਿੱਖੋ ਧਿਆਨ ਰੱਖਿਓ ਕਿ ਜਿਉਂ ਨਗੁਰਾ ਬਹੁ ਬਾਤਾਂ ਜਾਣੇ। ਤੁਸੀਂ ਗੁਰੂ ਵਾਲੇ ਹੋ, ਤੁਹਾਨੂੰ ਗੱਲਾਂ ਆਉਣੀਆਂ ਕੋਈ ਨਹੀਂ, ਤੇ ਨਗੁਰੇ ਕੋਲ ਤੇ ਗੱਲਾਂ ਹੀ ਗੱਲਾਂ ਨੇ, ਉਹਦੇ ਕੋਲ ਕਿਹੜਾ ਕੁਝ ਹੋਰ ਹੈਗਾ? ਉਹਦੇ ਕੋਲ ਹੈ ਹੀ ਗੱਲਾਂ, ਉਹ ਤੁਹਾਡੇ ਤੋਂ ਗੱਲਾਂ ਬਹੁਤੀਆਂ ਜਾਣਦਾ ਤੇ ਬਣਾ ਸਕਦਾ। ਹਾਂਜੀ,
ਧੂਪ ਦੀਪ ਨਈ ਬੇਦ ਹੈ ਬਾਸਾ।
ਜਿਹੜਾ ਦੀਵਾ ਹੈ ਉਹਨੂੰ ਵੇਖਣ ਵਾਲੇ ਨੇ, ਧੂਫ ਜਿਹੜੀ ਹੈ ਉਹਨੂੰ ਤਿਖਾਉਣ ਵਾਲੇ ਨੇ, ਕਿਉਂਕਿ ਪਹਿਲੀ ਖੁਸ਼ਬੂ ਉਹਨੂੰ ਮਿਲੇਗੀ, ਉਹ ਵੀ ਜੂਠੀ ਹੋ ਗਈ। ਜਿਹੜੇ ਪਦਾਰਥ ਨੇ ਜਦੋਂ ਤੁਸੀਂ ਥਾਲ ਪਰੋਸੋਗੇ ਉਹਦੀ ਖੁਸ਼ਬੂ ਜਿਹੜੀ ਉਹ ਪਹਿਲਾਂ ਪਰੋਸਣ ਵਾਲੇ ਨੂੰ ਆ ਜਾਏਗੀ। ਇਸ ਕਰਕੇ ਹਾਂਜੀ,
कैसे पूज करहे तेरी दासा।
हे परमात्मा जेड़े तेरे दास ने सेवक ने वो तेरी पूजा किवें कर सकदे ने। जे पूजा ही कीती जा सकदी है रब दी ता फिर पूजा ते हो नहीं सकदी। मैं बेनती कर रहा सी गुरु कलगीधर पातशाह जी दे जेड़े बचन तीन साड़ी झोली विच पाए गए पहला है ही है कि पूजा अकाल की करो, अकाल की पूजा करो। ਉਹਦਾ ਤੇ ਚੱਕਰ ਚ ਨਹੀਂ ਕੋਈ ਨਹੀਂ ਪਾਈ, ਉਹਦਾ ਤੇ ਰੰਗ ਰੂਪ ਹੀ ਕੋਈ ਨਹੀਂ ਹੈਗਾ, ਉਹਦਾ ਆਕਾਰ ਹੀ ਕੋਈ ਨਹੀਂ ਹੈਗਾ। ਗੁਰੂ ਨਾਨਕ ਸਾਹਿਬ ਜਦੋਂ ਜਗਨਨਾਥਪੁਰੀ ਗਏ ਤੇ ਉਹ ਆਰਤੀ ਉਤਾਰ ਰਹੇ ਸੀ ਤੇ ਮਹਾਰਾਜ ਨੇ ਕਿਹਾ ਭਾਈ ਕਦੇ ਏਦਾਂ ਹੋ ਸਕਦਾ ਕਿ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ। ਜਿਹਦੀ ਆਰਤੀ ਚੰਦਰਮਾ ਤੇ ਸੂਰਜ ਤੇ ਤਾਰੇ ਤੇ ਹਿਮਾਲਿਆ ਤੋਂ ਆਉਂਦੀਆਂ ਹਵਾਵਾਂ ਤੇ ਸਾਰੀ ਬਨਸਪਤੀ ਦੇ ਫੁੱਲ ਕਰਦੇ ਹੋਣ ਉਹਦੀ ਆਰਤੀ ਥਾਲੀ ਦੇ ਦੀਵੇ ਕਿਵੇਂ ਕਰ ਸਕਦੇ? ਪਰ ਆਪਾਂ ਮੰਨਿਆ, ਆਪਾਂ ਤੇ ਨਹੀਂ ਮੰਨਿਆ, ਸਾਨੂੰ ਤਾਂ ਗੁੱਸਾ ਬਹੁਤ ਆਉਂਦਾ, ਸਾਨੂੰ ਤਾਂ ਬਹੁਤ ਗੁੱਸਾ ਆਉਂਦਾ ਕਿ ਜੇ ਕੋਈ ਸਿਧਾਂਤ ਦੀ ਗੱਲ ਕਰਦਾ ਅਸੀਂ ਉਹਨੂੰ ਸੁਣਨਾ ਨਹੀਂ ਚਾਹੁੰਦੇ, ਬਰਦਾਸ਼ਤ ਕਰਨਾ ਨਹੀਂ ਚਾਹੁੰਦੇ, ਉਹਦਾ ਪ੍ਰਚਾਰ ਪ੍ਰਸਾਰ ਕਰਨਾ ਤੇ ਬਹੁਤ ਦੂਰ ਦੀਆਂ ਗੱਲਾਂ ਨੇ। ਕੈਸੇ ਪੂਜ ਕਰੇ ਤੇਰੀ ਦਾਸਾ, ਪਰਮਾਤਮਾ ਫਿਰ ਤੇਰੀ ਪੂਜਾ ਕਿਵੇਂ ਹੋ ਸਕਦੀ ਹੈ, ਕੌਣ ਕਰ ਸਕਦਾ? ਕਿਉਂਕਿ ਉਹਦੇ ਲਈ ਸਮੱਗਰੀ ਤਾਂ ਕੋਈ ਹੈ ਨਹੀਂ ਤੇ ਪੂਜਾ ਲਈ ਤੇ ਮੈਂ ਫਿਰ ਬੇਨਤੀ ਕਰਾਂ, ਵੇਖੋ ਪਾਠ ਲਈ ਤੇ ਵੱਧ ਤੋਂ ਵੱਧ ਤੁਹਾਨੂੰ ਪੋਥੀ ਚਾਹੀਦੀ ਹੋਏਗੀ ਤੇ ਪੂਜਾ ਲਈ ਤੇ ਚੀਜ਼ਾਂ ਚਾਹੀਦੀਆਂ ਨੇ ਭਾਈ, ਚੀਜ਼ਾਂ ਤੋਂ ਬਿਨਾਂ ਪੂਜਾ ਨਹੀਂ ਹੋ ਸਕਦੀ। ਤੇ ਪੂਜਾ ਕਰਨ ਵਾਲੀਆਂ ਉਹ ਜਿਹੜੇ ਕਰਮ ਧਰਮ ਨੇ, ਉਹ ਜਿਹੜੇ ਸਮਾਨ ਆ, ਜਿਹੜੀ ਸਮੱਗਰੀ ਆ, ਜਿਹੜੀ ਸੌਜ ਆ, ਜਿਹੜੀਆਂ ਚੀਜ਼ਾਂ ਨੇ, ਭਗਤ ਰਵਿਦਾਸ ਕਹਿੰਦੇ ਭਾਈ ਇਹ ਤੇ ਸਾਰੀਆਂ ਹੀ ਜੂਠੀਆਂ ਨੇ।
ਹਾਂਜੀ, ਤਨ ਮਨ ਅਰਪਉ ਪੂਜ ਚੜਾਵੋ।
ਮੈਂ ਤਾਂ ਪਰਮਾਤਮਾ ਤੇਰੇ ਅੱਗੇ ਆਪਣਾ ਤਨ ਭੇਟਾ ਕਰਾਂਗਾ, ਮਨ ਭੇਟਾ ਕਰਾਂਗਾ, ਇਹੀ ਪੂਜਾ ਕਰਾਂਗਾ, ਤਨ ਨਾਲ ਤੇ ਆਪਣੇ ਮਨ ਨਾਲ। ਸਰੀਰ ਭੇਟਾ ਕਰ ਦਿਆਂਗਾ ਤੇ ਆਪਣੇ ਮਨ, ਆਪਣੇ ਵਿਚਾਰ, ਆਪਣੀ ਆਸਥਾ ਜਿਹੜੀ ਹੈ, ਆਪਣੀ ਆਤਮਾ ਜਿਹੜੀ ਹੈ, ਆਪਣੀ ਬੁੱਧੀ ਜਿਹੜੀ ਹੈ, ਮੈਂ ਉਹ ਤੇਰੇ ਚਰਨਾਂ ਵਿੱਚ ਭੇਟਾ ਕਰ ਦਿਆਂਗਾ। ਹਾਂਜੀ,
ਗੁਰ ਪ੍ਰਸਾਦ ਨਿਰੰਜਨ ਪਾਵੋ।
ਮੈਂ ਗੁਰੂ ਦੀ ਕਿਰਪਾ ਦੇ ਨਾਲ ਇਵੇਂ ਉਸ ਨਿਰੰਜਨ ਕਾਲਖ ਤੋਂ ਰਹਿਤ, ਮਾਇਆ ਦੇ ਪ੍ਰਭਾਵ ਤੋਂ ਰਹਿਤ ਜਿਹੜਾ ਪਰਮਾਤਮਾ ਹੈ, ਮੈਂ ਉਹਦੀ ਪ੍ਰਾਪਤੀ ਕਰਾਂਗਾ। ਹਾਂਜੀ,
ਪੂਜਾ ਅਰਚਾ ਆਹੇ ਨਾ ਤੋਰੀ।
ਸੰਸਾਰ ਦੇ ਲੋਕੋ, ਪਰਮਾਤਮਾ ਦੀ ਪੂਜਾ ਅਰਚਾ ਨਹੀਂ ਜੇ ਹੋ ਸਕਦੀ, ਨਾ ਆਪਣਾ ਸਮਾਂ ਖਰਾਬ ਕਰੋ, ਨਾ ਦੁਨੀਆਂ ਦੇ ਵਹਿਮਾਂ ਭਰਮਾਂ ਵਿੱਚ ਜਾਓ। ਅੱਜ ਤੁਸੀਂ ਕਿਸੇ ਕੋਲ ਵੀ ਜਾਓਗੇ ਤੁਸੀਂ ਵੇਖੋਗੇ ਕਿ ਉਹ ਲੋਕ ਤੁਹਾਨੂੰ ਕਰਮ ਕਾਂਡਾਂ ਵਿੱਚ ਪਾਉਣਗੇ। ਜਿੰਨਾ ਕੁ ਵੱਧ ਕੋਈ ਘੁਮਾ ਦੇਗਾ ਉਹਨਾਂ ਕੁ ਤੁਹਾਨੂੰ ਲੱਗਣਾ ਵੀ ਇਹ ਤੇ ਬਹੁਤ ਸਿਆਣਾ ਹੈ। ਪਰ ਜੇ ਤੁਹਾਨੂੰ ਕਿਸੇ ਨੇ ਕਹਿਤਾ ਵੀ ਤੁਸੀਂ ਪਾਠ ਕਰੋ ਤੇ ਤੁਸੀਂ ਕਹਿਣਾ ਵੀ ਇਹਨੂੰ ਆਉਂਦਾ ਜਾਂਦਾ ਕੁਛ ਹੈ ਨਹੀਂ ਗਾ ਤੇ ਸਾਨੂੰ ਕਹਿੰਦਾ ਜੀ ਪਾਠ ਕਰੋ। ਪਰ ਮੈਂ ਬੇਨਤੀ ਕਰਾਂ, ਤੈਂਡੇ ਸਿਮਰਨ ਹਬ ਕਿਛ ਲੱਦਮ, ਕਰੋ ਕਿਰਪਾ, ਤੈਂਡੇ ਸਿਮਰਨ ਹਬ ਕਿਛ ਲੱਦਮ, ਉਹਦੇ ਸਿਮਰਨ ਤੋਂ ਸਭ ਕੁਛ ਮਿਲਦਾ, ਉਹਦੀ ਭਗਤੀ ਤੋਂ ਸਭ ਕੁਛ ਮਿਲਦਾ, ਉਹਦਾ ਨਾਮ ਲੈਣ ਤੋਂ ਵੀ ਸਭ ਕੁਛ ਮਿਲਦਾ। ਹੁਣ ਤੁਸੀਂ ਕਹੋਗੇ ਜੀ ਇਹ ਵੀ ਕਿਤੇ ਲਿਖਿਆ? ਇਹ ਉਸ ਸ਼ਲੋਕ ਚ ਲਿਖਿਆ ਜਿਸ ਸ਼ਲੋਕ ਨੂੰ ਕਿਤੇ ਆਨੰਦ ਸਾਹਿਬ ਦਾ 6 ਪੌੜੀਆਂ ਦਾ ਪਾਠ ਕਰਦਿਆਂ ਗ੍ਰੰਥੀ ਭੁੱਲ ਜਾਏ ਤੇ ਕੀਰਤਨ ਕਰਨ ਤੋਂ ਬਾਅਦ ਕਿਤੇ ਰਾਗੀ ਸਿੰਘ ਭੁੱਲ ਜਾਏ ਤੇ ਮੇਰਾ ਖਿਆਲ ਨਹੀਂ ਵੀ ਉਹਦੀ ਨੌਕਰੀ ਬਚੇਗੀ। ਉਹ ਸ਼ਲੋਕ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਹੱਥ। ਹੁਣ ਨਾ ਅਸੀਂ ਪਵਨ ਨੂੰ ਗੁਰੂ ਸਮਾਨ ਸੰਭਾਲਿਆ ਪੂਜਿਆ, ਨਾ ਪਾਣੀ ਨੂੰ, ਨਾ ਧਰਤੀ ਨੂੰ। ਸ਼ਲੋਕ ਰੋਜ਼ ਪੜ੍ਹਨਾ ਕਿ ਸਾਨੂੰ ਇਹਨਾਂ ਤਿੰਨਾਂ ਚੀਜ਼ਾਂ ਦੀ ਕੀਮਤ ਸਮਝ ਆਈ। ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗੈ ਮਸ਼ਕਤ ਕਾਲ। ਤੁਸੀਂ ਰੋਜ਼ ਪੜ੍ਹਦੇ ਹੋ ਜਿਨ੍ਹਾਂ ਨਾਮ ਤੇ ਆਇਆ ਹੈ ਭਾਈ ਉਹਨਾਂ ਦੀ ਮਸ਼ਕਤ ਉਹਨਾਂ ਦੀ ਕਾਲ ਪ੍ਰਵਾਨ ਚੜੀ ਹੈ। ਕੀ ਹੋਇਆ? ਨਾਨਕ ਤੇ ਮੁੱਖ ਉਜਲੇ, ਉਹਨਾਂ ਦੇ ਮੁੱਖ ਉਜਲੇ ਨੇ, ਉਹ ਸੋਹਣੇ ਮੁਖੜੇ ਵਾਲੇ ਨੇ, ਕੇਤੀ ਛੁੱਟੀ ਉਹ ਤਰੇ ਨਹੀਂ, ਉਹਨਾਂ ਨੇ ਸੰਸਾਰ ਨੂੰ ਵੀ ਤਾਰਿਆ। ਪੂਜਾ ਅਰਚਾ ਆਹੇ ਨਾ ਤੋਰੀ, ਇਸ ਤੋਂ ਬਿਨਾਂ ਦੁਨੀਆਂ ਦੇ ਵਿੱਚ ਯਾਦ ਰੱਖਣਾ ਰੱਬ ਦੀ ਪੂਜਾ ਅਰਚਾ ਹੋ ਨਹੀਂ ਸਕਦੀ। ਸਭ ਚੀਜ਼ਾਂ ਵਸਤਾਂ ਜਿਹੜੀਆਂ ਨੇ ਉਹ ਜੂਠੀਆਂ ਨੇ ਭਾਈ।
ਕਹਿ ਰਵਿਦਾਸ ਕਵਨ ਗਤ ਮੋਰੀ,
ਭਗਤ ਰਵਿਦਾਸ ਕਹਿੰਦੇ ਫਿਰ ਮੇਰੀ ਤਾਂ ਗਤ ਕੀ ਹੁੰਦੀ, ਮੇਰਾ ਹਾਲਾਤ ਕੀ ਬਣਦੇ, ਮੇਰਾ ਕੀ ਬਣਦਾ, ਜੇ ਮੈਂ ਇਹਨਾਂ ਚੀਜ਼ਾਂ ਦੇ ਨਾਲ ਹੀ ਰੱਬ ਨੂੰ ਪਾਉਣਾ ਹੁੰਦਾ ਤੇ ਸੰਸਾਰ ਦੇ ਲੋਕੋ ਮੈਨੂੰ ਰੱਬ ਨਹੀਂ ਸੀ ਮਿਲਣਾ, ਫਿਰ ਮੇਰੀ ਮੁਕਤੀ ਨਹੀਂ ਸੀ ਹੋਣੀ, ਮੇਰਾ ਕਲਿਆਣ ਨਹੀਂ ਸੀ ਹੋਣਾ, ਮੈਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਸੀ ਹੋਣੀ। ਜੇ ਇਹਨਾਂ ਚੀਜ਼ਾਂ ਦੀ ਪੂਜਾ ਜਿਹੜੀ ਉਹ ਰੱਬ ਦੀ ਉਹ ਮੁਥਾਜ ਹੈ ਤਾਂ ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਚੀਜ਼ਾਂ ਸ਼ੁੱਧ ਨਹੀਂ ਜੇ ਹੈਗੀਆਂ। ਇਹਨਾਂ ਚੀਜ਼ਾਂ ਦੇ ਮਗਰ ਆਪਣਾ ਸਮਾਂ ਤੁਸੀਂ ਨਾ ਬਰਬਾਦ ਕਰੋ, ਨਾ ਗਵਾਓ। ਆਓ ਆਪਾਂ ਸਾਰੇ ਉਸ ਪਰਮਾਤਮਾ ਦੀ ਆਰਾਧਨਾ ਕਰੀਏ। ਔਰ ਉਹਦਾ ਤਰੀਕਾ ਵੀ ਹੈ ਕਿ ਤਨ ਮਨ ਅਰਪੋ, ਪੂਜ ਚੜਾਵੋ, ਗੁਰਪ੍ਰਸਾਦ ਨਿਰੰਜਨ ਪਾਵੋ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਇਹ ਨੇਕ ਸ਼ਬਦ ਪ੍ਰਵਾਨ ਕਰਨਾ ਜੀ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ ਲੈਣਾ, ਸੱਚੇ ਪਾਤਸ਼ਾਹ ਦਾ ਵਾਹਿਗੁਰੂ ਜੀ ਦਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ ਆਪਣੀ ਗੋਦ ਵਿੱਚ ਬਿਠਾ ਕੇ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਆਪ ਸੰਗਤ ਦਾ ਧੰਨਵਾਦ, ਸਾਰੇ ਪ੍ਰਬੰਧ ਦਾ, ਔਰ ਵਿਸ਼ੇਸ਼ ਕਰਕੇ ਮੈਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੋ ਮੁੱਖ ਗ੍ਰੰਥੀ ਨੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਜੋ ਜਥੇਦਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਵਾਏ ਨੇ, ਮੈਂ ਉਹਨਾਂ ਦਾ ਧੰਨਵਾਦ ਕਰਦਾ, ਅਰਦਾਸ ਕਰਦਾ ਮਹਾਰਾਜ ਉਹਨਾਂ ਤੋਂ ਚੜ੍ਹਦੀ ਕਲਾ ਵਿੱਚ ਸੇਵਾ ਲੈਣ। ਫਤਿਹ ਬੁਲਾਉਣ ਤੋਂ ਪਹਿਲਾਂ ਮੈਂ ਫਿਰ ਅਰਜ਼ ਕਰਦਾ ਮੇਰੀਆਂ ਭੁੱਲਾਂ ਬਖਸ਼ ਦੇਣੀਆਂ। ਆਓ ਆਪਾਂ ਜੋ ਸ਼ਬਦ ਦੀਆਂ ਦੋ ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਸਰਵਣ ਕਰੀਏ।
ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।